ਗੁਰਮੁਖ ਪਿਆਰਿਓ, ਇਹ ਸ਼ਬਦ ਦੇ ਵਿੱਚ ਜਗਿਆਸੂ ਵੱਲੋਂ ਬੇਨਤੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਥਵਾ ਬ੍ਰਹਮ ਗਿਆਨੀ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਵਿੱਚ। ਹੇ ਗੁਰੂ ਪਿਆਰਿਓ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਜੀ ਤੇ ਤੁਰਕੀ ਬਾਣੀ 3-4-5 ਪ੍ਰਕਰਣਾਂ ਨਾਲ ਉਚਾਰਨ ਕੀਤੀ ਹੈ, ਕਿਤੇ ਤਾਂ ਪਰਮੇਸ਼ੁਰ ਨੂੰ ਪਤੀ ਰੂਪ ਕਰਕੇ ਬੇਨਤੀ ਕੀਤੀ ਹੈ, ਪਰਮੇਸ਼ੁਰ ਨੂੰ ਪਤੀ ਰੂਪ ਕਰਕੇ, ਕਿਤੇ ਪਰਮੇਸ਼ੁਰ ਨੂੰ ਆਪਣਾ ਸੱਜਣ ਕਰਕੇ ਕਿਹਾ, ਸੱਜਣ ਸੱਚਾ ਪਾਤਸ਼ਾਹ ਹੋ ਫਿਰ ਤਾਹਾਂ ਦਾ ਇੱਛਾ ਹੋ, ਤੇ ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਮਿੱਤਰ ਕਿਹਾ ਹੈ, ਤੇ ਕਿਤੇ ਪਰਮੇਸ਼ੁਰ ਨੂੰ ਪਤੀ ਰੂਪ ਕਰਕੇ ਤੇ ਆਪ ਪੁੱਤਰ ਬਣ ਕੇ ਅਰਦਾਸ ਕੀਤੀ ਹੈ। ਨਾਨਕ ਜਨ ਨਾਨਕ ਨਾਨਕ ਸੱਚੇ ਪਾਤਸ਼ਾਹ ਅਸੀਂ ਤੇਰੇ ਬਾਲਕ ਹਾਂ, ਸੋ ਤੁਸੀਂ ਸਾਡੇ ਮਾਤਾ ਪਿਤਾ ਹੋ। ਨਾਨਕ ਬਾਲਕ ਮਾਤ ਪਿਤਾ ਮੁੱਖ ਨਾਮ ਤੁਮਾਰੋ ਖੀਰਾ, ਅਸੀਂ ਤੁਹਾਡੇ ਬਾਲਕ ਹਾਂ, ਤੁਸੀਂ ਮਾਤਾ ਪਿਤਾ ਦੇ ਨਿਆਣੇ ਹੋ, ਤੁਹਾਡਾ ਨਾਮ ਇਹ ਦੁੱਧ ਹੈ ਸੱਚੇ ਪਾਤਸ਼ਾਹ, ਜੋ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ ਦਿਓ, ਜਿਸ ਕਰਕੇ ਅਸੀਂ ਪਲ ਰਹੇ ਹਾਂ। ਸੋ ਇਹ ਪ੍ਰਕਰਣ ਹਨ। ਇੱਕ ਸਖੀ ਤੇ ਸਖੀ ਦੇ ਸੰਭਾਵ ਰੂਪ ਦੇ ਵਿੱਚ ਵੀ ਇਹ ਬਾਣੀ ਉਚਾਰਨ ਕੀਤੀ ਹੈ, ਯਾਨੀ ਇੱਕ ਸਹੇਲੀ ਦੂਜੀ ਸਹੇਲੀ ਦੇ ਪਾਸੋਂ ਪੁੱਛਦੀ ਹੈ, ਸਹੇਲੀਏ ਤੂੰ ਦੱਸ ਮੈਂ ਆਪਣੇ ਪਤੀ ਦੀ ਪ੍ਰਸੰਨਤਾ ਕਿਵੇਂ ਪ੍ਰਾਪਤ ਕਰ ਸਕਾਂ, ਅਥਵਾ ਜਿਵੇਂ ਇੱਕ ਅੱਲੜ ਬੀਬੀ, ਸੋ ਜਿਵੇਂ ਇੱਕ ਮੁੰਡ ਅਗਿਆਤ ਯੋਗਨ ਜਿਸ ਨੂੰ ਕਿਹਾ ਹੈ, ਸੋ ਉਹ ਇੱਕ ਉਸ ਬਿਰਧ ਮਾਤਾ ਦੇ ਪਾਸੋਂ ਪੁੱਛੇ, ਜਿਸ ਨੇ ਸਾਰੀ ਉਮਰ ਪਤੰਦਰਤਾ ਧਰਮ ਵਿੱਚ ਕਾਇਮ ਰਹਿ ਕੇ ਜਗ ਸੱਤ ਵਿੱਚ ਕਾਇਮ ਰਹਿ ਕੇ ਜਗ ਖੱਟਿਆ ਹੋਵੇ, ਉਸੇ ਪਾਸੋਂ ਬੀਬੀ ਪੁੱਛਦੀ ਹੈ, ਹੇ ਮਾਤਾ ਮੇਰੇ ਸਰੀਰ 'ਤੇ ਜਵਾਨੀ ਹੈ, ਮੇਰੀ ਸ਼ਾਦੀ ਹੋਣ ਵਾਲੀ ਹੈ, ਮਾਤਾ ਮੈਂ ਤੇਰੇ ਪਾਸ ਅਰਦਾਸ ਕਰਕੇ ਪੁੱਛਦੀ ਹਾਂ, ਮੈਨੂੰ ਦੱਸ ਮੈਂ ਪਤੀ ਦੀ ਸੇਵਾ ਕਿਵੇਂ ਕਰਾਂ, ਉਸ ਦੀ ਪ੍ਰਸੰਨਤਾ ਮੈਨੂੰ ਕਿਵੇਂ ਪ੍ਰਾਪਤ ਹੋਵੇ, ਮੈਂ ਨਾਮ ਕੇ ਦਾਦ ਕੇ ਸਾਰੇ ਘਰ ਦੇ ਕਿਵੇਂ ਜਾ ਸਕਾਂ। ਉਹ ਜਿਵੇਂ ਸਖੀ ਸਖੀ ਦੇ ਪਾਸ ਬੇਨਤੀ ਕਰਦੀ ਹੈ, ਇਸੇ ਤਰ੍ਹਾਂ ਇਸ ਪ੍ਰਕਰਨ ਦੁਆਰਾ ਵੀ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਹੈ, ਆਵੋ ਭੈਣੇ ਗੱਲ ਮਿਲਾ ਅੰਤ ਤੇ ਲੜੀਆਂ ਮਿਲਕਾ ਤਰ੍ਹਾਂ ਕਹਾਣੀਆਂ ਸਮਰੱਥ ਕੰਤ ਕੀਆਂ। ਇਸ ਪ੍ਰਕਾਰ ਭੈਣ ਨੂੰ ਭੈਣ ਜੀ ਨੂੰ ਮਿਲ ਕੇ ਪਤੀ ਦੇ ਗੁਣ ਗਾਉਣ, ਇਸੇ ਤਰ੍ਹਾਂ ਗੁਰਮੁਖ ਸਖੀ ਸਹੇਲੀ ਮੇਰੀ, ਇਹ ਗੁਰਮੁਖੋ ਮੇਰੀ ਉਹ ਸਖੀ, ਉਹ ਮੇਰੀ ਉਹ ਸਹੇਲੀ, ਉਹ ਸਖੀਆਂ ਉਹ ਹੁੰਦੀਆਂ ਜਿਹੜੀਆਂ ਸ਼ਰਧਾ ਵਾਲੀਆਂ ਹੋਣ, ਸਹੇਲੀਆਂ ਜਿਹੜੀਆਂ ਭਗਤੀ ਵਾਲੀਆਂ ਰੂਹਾਂ ਹੋਣ, ਉਹਨਾਂ ਨੂੰ ਸਖੀਆਂ ਤੇ ਸਹੇਲੀਆਂ ਕਹਿ ਕੇ ਸਤਿਗੁਰੂ ਜੀ ਨੇ ਯਾਦ ਕੀਤਾ ਹੈ। ਇਸ ਵਾਸਤੇ ਸਖੀਆਂ ਸਹੇਲੀਆਂ ਦੁਆਰਾ ਭਰਾ ਵੀ ਕਿਤੇ ਸਤਿਗੁਰੂ ਜੀ ਨੇ ਸਾਨੂੰ ਬਣਾਇਆ ਹੈ, ਜੋ ਗੁਰ ਕੇ ਸਿੱਖ ਮੇਰੇ ਭਾਈ, ਅਸੀਂ ਸਾਰਾ ਇੱਕੋ ਇੱਕ ਪਰਿਵਾਰ, ਇੱਕੋ ਗੁਰੂ ਕੇ ਇੱਕੇ ਪਿਤਾ ਦੇ ਅਸੀਂ ਪੁੱਤਰ ਪੁੱਤਰੀਆਂ ਹਾਂ, ਮੈਂ ਇੱਕੇ ਮਾਤਾ ਦੇ ਗੋਦ ਦੇ ਅਸੀਂ ਸਿਆਰ ਹਾਂ, ਏਕ ਪਿਤਾ ਏਕ ਸੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸਾਡਾ ਇੱਕੋ ਗੁਰੂ, ਇੱਕੋ ਹੀ ਸਾਨੂੰ ਉਪਦੇਸ਼, ਇੱਕੋ ਹੀ ਸਿੱਖਿਆ, ਇੱਕੋ ਹੀ ਦੀਖਿਆ। ਸੋ ਏਕਤਾ ਬਾਣੀ, ਇੱਕ ਗੁਰ ਇੱਕੋ ਸ਼ਬਦ ਵਿਚਾਰ। ਸੋ ਗੁਰੂ ਪਿਆਰਿਓ, ਇੱਥੇ ਇਹ ਜਿਹੜਾ ਸ਼ਬਦ ਆਇਆ, ਇੱਥੇ ਸਖੀ ਤੇ ਸਖੀ ਦੇ ਸੰਵਾਦ ਰੂਪ ਵਿੱਚ ਵੀ, ਅਥਵਾ ਜਿਵੇਂ ਸੱਜਣ ਮਿੱਤਰ ਦੋਸਤ ਆਪਣੇ ਵੱਡੇ ਮਿੱਤਰ ਦੇ ਪਾਸੋਂ ਪੁੱਛਦਾ ਹੈ, ਭਾਈ ਤੈਨੂੰ ਪ੍ਰਾਪਤੀ ਹੋ ਚੁੱਕੀ ਹੈ ਬ੍ਰਹਮ ਗਿਆਨੀ ਤੱਕ ਦੇ ਉੱਤੇ ਰੱਬ ਦੇ ਪਿਆਰਿਆ, ਮੈਨੂੰ ਵੀ ਦੱਸ ਮੈਂ ਕਿਵੇਂ ਪਰਮੇਸ਼ਰ ਦੇ ਨਾਲ ਜੁੜ ਸਕਾਂ, ਅਥਵਾ ਸੱਜਣਾਂ ਨੂੰ ਆਪਣਾ ਸੱਜਣ ਮਿੱਤਰ ਤੇ ਯਾਰ ਕਹਿ ਕੇ ਬੁਲਾਇਆ ਹੈ। ਸੋ ਯਾਰ ਵੇ, ਯਾਰ ਵੇ, ਬਹੁਤੇ ਲਾਰ ਦੇ ਨਾਲ ਕਿਸ ਨੂੰ ਬੁਲਾਈਏ, ਤੁਹਾਨੂੰ ਵੇ ਕਹਿ ਕੇ ਬੁਲਾਈਦਾ, ਯਾਰ ਕਹਿ ਕੇ ਬੁਲਾਈਦਾ, ਮਿੱਤਰ ਕਹਿ ਕੇ ਬੁਲਾਈਦਾ, ਇਸ ਪੰਜਾਬੀ ਸਤਿਗੁਰੂ ਜੀ ਨੇ ਇੱਥੇ ਉਚਾਰਨ ਕੀਤੀ ਹੈ। ਸੋ ਤੂੰ ਸ਼ਬਦ ਜਿਹੜਾ ਕਹਿਣਾ, ਇਹ ਇੱਕ ਬਹੁਤੇ ਪਿਆਰ ਦਾ ਵਾਚਕ ਹੈ, ਸੂਚਕ ਹੈ, ਤੂੰ ਕਹਿਣਾ, ਤੂੰ ਇੱਕੋ ਇੱਕ ਦਾ ਵਾਚਕ ਹੈ, ਜਿਹੜੇ ਕਿਹਾ ਹੈ ਤੂੰ ਮੇਰੋ ਮੇਰ ਪਰਬਤ ਸੁਆਮੀ, ਇਸ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਦੇਤੇ, ਰੱਖ ਲੈਨੂੰ ਹਰ ਮੇਰੀ, ਕਿਸ ਹੀ ਕੋਈ ਕੋਏ ਮਨ ਨਿਮਾਣੀ ਇਸ ਤੂੰ, ਉਹ ਇੱਕੋ ਇੱਕ ਜਿਹੜਾ ਵਾਹਦ, ਤੇਰੇ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸਾਡਾ, ਇਸ ਨੂੰ ਕਹਿ ਦੇ ਨਾਲ ਤੇਰਾ ਹੀ ਕੇਵਲ, ਤੇਰੀ ਹੀ ਦਾਸੀ ਕੇਵਲ। ਸੋ ਇੱਕੋ ਇੱਕ ਦਾ ਇਹ ਜਨਾਇਤ ਜਿਹੜਾ ਤੂੰ ਕਹਿਣਾ, ਇਹ ਵੀ ਇੱਕ ਬਹੁਤ ਨਿਸ਼ਚਾ ਤੇ ਭਰੋਸੇ ਤੇ ਦ੍ਰਿੜਤਾ ਦਾ ਵਾਚਕ ਹੈ। ਇਸ ਵਾਸਤੇ ਸੋ ਇੱਕ ਕੁਆਰੀ ਬੀਬੀ ਹੁੰਦੀ ਹੈ, ਸੋ ਇੱਕ ਕਿਸ਼ੋਰ ਅਵਸਥਾ ਬਾਲਕੀ ਹੁੰਦੀ ਹੈ, ਇੱਕ ਕਿਸ਼ੋਰ ਅਵਸਥਾ ਵਾਲੀ ਹੁੰਦੀ ਹੈ, ਇੱਕ ਨੌਜਵਾਨ ਬੀਬੀ ਹੁੰਦੀ ਹੈ ਪਰ ਕੁਆਰੀ। ਸੋ ਇੱਕ ਦੇ ਸਰੀਰ ਤੇ ਜਵਾਨੀ ਹੁੰਦੀ ਹੈ, ਉਸ ਦਾ ਮੰਗਣਾ ਭਾਵੇਂ ਹੋਇਆ ਹੋਵੇ ਪਰ ਸ਼ਾਦੀ ਨਹੀਂ ਹਾਲੇ ਹੋਈ। ਸੋ ਉਹ ਪਤੀ ਦੀ ਸੇਵਾ ਦਾ ਚਾਅ ਉਸਦੇ ਮਨ ਵਿੱਚ ਹੈ ਪਰ ਪਤੀ ਦੀ ਸੇਵਾ ਕਰਨ ਦੀ ਜਾਚ ਪੂਰੀ ਨਹੀਂ। ਉਹਨੂੰ ਕਹੀਦਾ ਮੁੰਦ, ਉਹਨੂੰ ਕਿਹਾ ਸਤਿਗੁਰੂ ਜੀ ਅਗਿਆਤ ਯੋਗਨ ਮੁੰਦ। ਸੋ ਇਸੇ ਤਰ੍ਹਾਂ ਇੱਕ ਉਹ ਬੀਬੀ ਹੈ ਜਿਹੜੀ ਵਿਆਹੀ ਹੋਈ ਹੈ, ਇੱਕ ਉਹ ਹੈ ਜਿਹੜੀ ਪਤੀਵਰਤਾ ਧਰਮ ਚ ਕਾਇਮ ਰਹਿ ਕੇ ਪਤੀ ਦੀ ਪ੍ਰਸੰਨਤਾ ਪ੍ਰਾਪਤ ਕਰ ਰਹੀ ਹੈ ਉਹ ਹੈ ਸੁਹਾਗਵੰਤੀ। ਇੱਕ ਹੈ ਦੁਹਾਗਣ, ਜਿਹੜੀ ਵਿਆਹੀ ਹੋਵੇ ਪਤੀ ਜਿਉਂਦਾ ਹੋਵੇ ਪਰ ਔਗਣਾਂ ਵਾਲੀ ਜਾਣ ਕੇ ਛੁੱਟੜ ਕਰ ਦੇਵੇ, ਉਹ ਪਤੀ ਦੇ ਹੁੰਦਿਆਂ ਸੁਣਦਿਆਂ ਜਿਹੜੀ ਛੁੱਟੜ ਹੋਈ ਹੋਵੇ ਉਹਨੂੰ ਦੁਹਾਗਣ ਚਾਹੀਦਾ। ਇੱਕ ਹੁੰਦੀ ਹੈ ਰੰਡੀ, ਜਿਸ ਦਾ ਪਤੀ ਮਰ ਚੁੱਕਾ ਹੋਵੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਾਰੇ ਪ੍ਰਕਰਣ ਗੁਰੂ ਕੀ ਬਾਣੀ ਚ ਦੱਸੇ ਹਨ। ਬਾਲਕੀ ਉਹ ਹੈ ਜਿਸ ਨੂੰ ਹਾਲੇ ਸ਼ਾਸਤਰ ਗਿਆਨ ਦਾ ਪਤਾ ਨਹੀਂ। ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਹਾਂ, ਸਾਰੀਆਂ ਜਿੰਨੇ ਜੀਵ ਹਾਂ। ਬੇਨਤੀ ਥੋੜ੍ਹੀ ਜਿਹੀ, ਮੈਨੂੰ ਗਰਮੀ ਜ਼ਿਆਦਾ ਜਿਹੜਾ ਲੱਗਦੀ ਹੈ, ਪੱਠੇ ਵਾਲਾ ਸਿੰਘ ਜਿਹੜਾ ਸਾਵਧਾਨ ਕਰਨ। ਸੋ ਗੁਰੂ ਪਿਆਰਿਓ, ਸੋ ਉਹ ਪਹਿਲਾਂ ਜਿਸ ਨੂੰ ਸ਼ਾਸਤਰ ਗਿਆਨ ਦਾ ਪਤਾ ਨਹੀਂ, ਉਹ ਕੁਮਾਰ ਅਵਸਥਾ ਵਾਲੀ ਬਾਲੀ ਹੈ। ਸੋ ਇਸ ਪ੍ਰਕਾਰ ਬਾਲੀ ਬਾਲਾ ਹੇਤੇ ਹਜ਼ੂਰ ਨੇ ਬਚਨ ਕੀਤੇ ਨੇ। ਅਤੇ ਕਿਸ਼ੋਰ ਅਵਸਥਾ ਵਾਲੇ ਉਹ ਨੇ ਜਿਹਨਾਂ ਦੇ ਅੰਦਰ ਜਗਿਆਸਾ, ਗਿਆਨ ਦੀ ਪ੍ਰਾਪਤੀ ਦੀ ਇੱਛਾ ਮਨ ਚ ਪੂਰੀ ਹੋਵੇ, ਉਹਨਾਂ ਨੂੰ ਜਗਿਆਸੂ ਕੁਮਾਰ ਅਵਸਥਾ ਵਾਲੇ ਕਿਹਾ ਹੈ। ਅਤੇ ਜਵਾਨ ਅਵਸਥਾ ਵਾਲੀ ਅਗਿਆਤ ਯੋਗਨ ਮੁੰਡ ਉਹ ਹੈ ਜਿਸ ਦੇ ਮਨ ਦੇ ਵਿੱਚ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਸ਼ੌਕ ਬੜਾ ਭਾਰੀ ਹੋਵੇ, ਪ੍ਰੇਮ ਬੜਾ ਹੋਵੇ ਪਰ ਪ੍ਰੇਮ ਨਿਭਾਉਣ ਦੀ ਹਾਲੇ ਜਾਚ ਨਾ ਹੋਵੇ। ਸੋ ਸਤਿਗੁਰੂ ਜੀ ਦੇ ਪਾਸੋਂ ਜਾਚ ਪੁੱਛਣੀ, ਪੰਜਾਂ ਪਿਆਰਿਆਂ ਦੇ ਪਾਸੋਂ ਅਰਦਾਸ ਜਾਚ ਪੁੱਛਣੀ। ਕੋਈ ਜਨ ਹਰ ਸਿਉ ਦੇਵ ਹੈ ਜੋਰ, ਚਰਨ ਗਹੋਂ ਬਤੋ ਸੁਗਰ ਸਨਾਨ ਦੀਜਾ ਪ੍ਰਾਣ ਅਤੋਰ। ਇਸ ਪ੍ਰਕਾਰ ਉਹ ਹੈ ਲਿੰਗ ਅਗਿਆਤ ਯੋਗਨ, ਤੇ ਛਾਦੀ ਵਾਲੀ ਉਹ ਇਸਤਰੀ ਹੈ, ਬੀਬੀ ਹੈ। ਸੋ ਇੱਕ ਜਿਹੜਾ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਗੁਰਮੰਤਰ ਦੀ ਪ੍ਰਾਪਤੀ ਜਿਸ ਨੇ ਕਰ ਲਈ ਹੈ ਨਾ, ਉਹ ਛਾਦੀ ਹੋਈ ਹੋਈ ਉਸ ਬੀਬੀ ਦੀ ਸਮਝ ਲਓ ਉਹ ਰੂਹ ਪਰਮੇਸ਼ਰ ਨਾਲ ਵਿਆਹੀ ਹੋਈ ਹੈ। ਫਿਰ ਅੱਗੇ ਜੇ ਅਭਿਆਸ ਕਰੇਗੀ ਤਾਂ ਪਰਮੇਸ਼ਰ ਦੀ ਅਭੇਤਾ ਦਾ ਆਨੰਦ ਓਨਾ ਹੀ ਮਾਣੇਗੀ ਜਿੰਨਾ ਅਭਿਆਸ ਕਰਨਾ, ਜਿੰਨਾ ਨਿਤਨੇਮ ਕਰਨਾ, ਜਿੰਨਾ ਸਿਮਰਨ ਵੱਧ ਤੋਂ ਵੱਧ ਕਰਨਾ ਹੈ, ਕੀਰਤਨ ਦਾ ਆਨੰਦ ਮਾਣਨਾ, ਬਾਣੀ ਦਾ ਆਨੰਦ ਜਿੰਨਾ ਜਿੰਨਾ ਤੋਂ ਵੱਧ ਮਾਣੇਗਾ। ਸੋ ਰਸ ਰਸ ਭੋਗ ਕਰੇ ਭਰਮ ਮੇਰਾ, ਸੋ ਜਿਵੇਂ ਜਿਵੇਂ ਆਪਣੇ ਮਨ ਨੂੰ ਸਾਵੇਗਾ, ਜਿਵੇਂ ਜਿਵੇਂ ਭਰਮ ਗਿਆਨ ਦੀ ਪ੍ਰਾਪਤੀ ਹੋਵੇਗੀ, ਤਿਵੇਂ ਤਿਵੇਂ ਉਹ ਸੁਹਾਗਵੰਤੀਆਂ ਬੀਬੀਆਂ ਹਨ। ਸੋ ਉਹਨਾਂ ਦਾ ਨਾਨਕਾ ਦਾਸਕਾ ਤੇ ਸੋਹਣਾ ਘਰ ਜਿਹੜਾ ਉਹ ਉੱਜਲ ਹੁੰਦਾ ਹੈ। ਨਾਨਕਾ ਕਰਕੇ ਦਾ ਜਿਹੜੀ ਮਾਤਾ ਦੀ ਸੁੱਖ ਹੈ, ਮਾਤਾ ਦਾ ਉਦਰ, ਇਹ ਹੈ ਖਾਲਸਾ ਜੀ ਨਾਨਕਾ ਘਰ। ਤੇ ਸਾਡਾ ਦਾਦਕਾ ਘਰ ਹੈ ਜਿਹੜਾ ਆ ਸੰਸਾਰ ਹੈ, ਇਹ ਪੇਕਾ ਘਰ ਹੈ ਸਾਡਾ, ਤੇ ਸਾਡਾ ਸਹੁਰਾ ਘਰ ਪ੍ਰਲੋਕ ਹੈ। ਉਹਨਾਂ ਗੁਰੂ ਕੇ ਪਿਆਰੇ ਦੇ ਤਿੰਨੇ ਉਜਰੇ ਨੇ, ਉਹਨਾਂ ਦੇ ਮਾਤਾ ਪਿਤਾ ਨੂੰ ਕਿਹਾ ਗਿਆ ਹੈ ਚੱਲ ਧਨ ਜਣੇ ਦੀ ਮਾਓ ਆਏ ਸਗਨ ਸੇ, ਧਨ ਜਨਮੀ ਜਨ ਜਾਇਆ ਧਨ ਪਿਤਾ ਪ੍ਰਧਾਨ। ਤੇ ਦੂਜਿਆਂ ਨੂੰ ਕਲੰਕ ਲੱਗਦਾ, ਕਹਿੰਦੇ ਨੇ ਜਿਨ ਹਰ ਹਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀਜਿਆ ਹਰ ਬਾਂਝਿਆ, ਤਿਨ ਸਿੰਘੀ ਜਿਹੇ ਸਿਰਾ ਦਿਨ ਨਾ ਵਾਏ, ਤੇ ਖਬ ਖਬ ਮੋਏ ਕਰਾਂਝਿਆ। ਉਹਨਾਂ ਦੀ ਮਾਤਾ ਨੂੰ ਵੀ ਕਲੰਕ ਲੱਗਦਾ ਹੈ। ਸੋ ਇਸੇ ਤਰ੍ਹਾਂ ਇਸ ਲੋਕ ਵਿੱਚ ਵੀ ਉਹਨਾਂ ਦੇ ਬਾਰੇ ਬਚਨ ਹਨ। ਸੋ ਜੋ ਸੱਜਣ ਕੋਏ ਪਾਰ ਥੀਏ ਸੇ ਕਿਉਂ ਆਵੈ ਅੱਜ, ਇੱਥੇ ਕਿਉਂ ਆਏ ਨੇ ਜਿਹੜੇ ਕੇਵਲ ਧਰਤੀ ਤੇ ਪਹਾੜ ਬਣ ਕੇ ਹੀ ਫਿਰ ਸੰਤ ਤੇ ਖਾ ਪੀ ਕੇ ਜਿਹਨੇ ਐਵੇਂ ਵਿਅਰਥ ਗਵਾ ਲਿਆ, ਪ੍ਰਿਗ ਪ੍ਰਿਗ ਖਾਇਆ, ਪ੍ਰਿਗ ਪ੍ਰਿਗ ਸੋਇਆ, ਪ੍ਰਿਗ ਪ੍ਰਿਗ ਕਾਪੜ ਅੰਗ ਚੜਾਇਆ, ਪ੍ਰਿਗ ਸਰੀਰ ਗ੍ਰਹਿ ਪ੍ਰਕੰਭ ਸਿਉਂ ਜਿੱਤ ਹੁਣ ਖਸਮ ਨਾ ਪਾਇਆ। ਇੱਥੇ ਲਾਹਣਤਾ ਮਿਲ ਰਹੀਆਂ ਨੇ ਕਿ ਅੱਗੇ ਪ੍ਰਲੋਕ ਵਿੱਚ ਗਿਆਨ ਧਰਮ ਰਾਜਾ, ਸੋ ਉਹ ਨਰਕਾਂ ਵਿੱਚ ਪਾ ਕੇ ਬੁਰੀ ਹਾਲਤ ਕਰਦਾ ਹੈ। ਗੁਰਮੁਖ ਦਰਗੇ ਸੁਰਖਰੂ ਵੇਮੁਖ ਮੁਖ ਕਾਲਾ, ਉਹਨਾਂ ਦਾ ਪ੍ਰਲੋਕ ਵੀ ਕਾਲਾ, ਇਸ ਲੋਕ ਵਿੱਚ ਵੀ ਲਾਹਣਤਾ। ਮਾਤਾ ਦੇ ਗਰਭ ਨੂੰ ਵੀ ਉਹਨਾਂ ਦੇ ਮਾਤਾ ਤੇ ਪਿਤਾ ਨੂੰ ਵੀ ਲੋਕੀ ਉਲਾਮੇ ਦਿੰਦੇ ਹਨ। ਪਰ ਧਨ ਗੁਰਮੁਖ ਜਿਹੜੇ ਐਸੇ ਹਨ, ਸੁਹਾਗਵੰਤੀ ਬੀਬੀਆਂ ਦੀ ਨਿਆਈ ਉਹਨਾਂ ਨੇ ਤਿੰਨੇ ਲੋਕ ਪੁੱਜਲੇ ਹਨ। ਇਸੇ ਤਰ੍ਹਾਂ ਗੁਰੂ ਪਿਆਰਿਓ, ਦੁਹਾਗਣ ਉਹ ਹੈ ਜਿਸ ਨੇ ਅੰਮ੍ਰਿਤ ਦਾ ਛਕ ਲਿਆ ਹੋਵੇ ਪਰ ਬਦਕਿਸਮਤੀ ਦੇ ਨਾਲ ਚਾਰ ਕੁਰਹਿਤਾਂ ਕਰ ਲਈਆਂ ਹੋਣ, ਜਾਂ ਕਿਸੇ ਕਬਰ ਨੇ, ਕਿਸੇ ਮੜੀ ਨੇ। ਹਾਂ, ਉਹ ਹੈ ਦੁਹਾਗਣ ਤੇ ਛੁੱਟੜ, ਗੁਰੂ ਘਰ ਤੋਂ ਬੇਮੁਖ ਪਤਤ ਜਿਹੜੇ ਹਨ, ਉਹ ਦੁਹਾਗਣਾਂ ਦੀ ਨਿਆਈ ਹਨ। ਤੇ ਇੱਕ ਵਿਭਚਾਰਨ ਹੁੰਦੀ ਹੈ, ਵਿਭਚਾਰਨਾਂ ਦੀ ਨਿਆਈ ਉਹ ਨੇ ਕਿਸੇ ਕਬਰ ਨੂੰ ਮੰਨ ਲਿਆ, ਕਿਸੇ ਮੜੀ ਨੂੰ ਮੰਨ ਲਿਆ, ਕਿਸੇ ਮੱਠ ਨੂੰ ਮੰਨ ਲਿਆ, ਕਿਸੇ ਜੰਤਰੀ ਮੰਤਰੀ ਨੂੰ ਮੰਨ ਲਿਆ, ਕੋਈ ਦੇਹਧਾਰੀ ਉਹ ਬੰਦਾ ਮਿਲਿਆ ਉਹਨੂੰ ਵੀ ਮੱਥਾ ਟੇਕ ਲਿਆ, ਤੀਜੇ ਕੋਲੋਂ ਵੀ ਕੰਨਾਂ 'ਚ ਫੂਕ ਲਵਾ ਲਈ, ਚੌਥੇ ਕੋਲੋਂ ਵੀ ਗੁਰਮੰਤਰ ਲੈ ਲਿਆ ਮੈਂ, ਪੰਜਵੇਂ ਕੋਲੋਂ ਵੀ ਹੱਥ ਔਲਾ ਕਰਾ ਲਿਆ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਲਟ ਮੱਕਾ ਸਰਵਰ ਦਾ ਵਰਪਾਲ ਸੁਰ ਪਹਾੜਾਂ 'ਚ ਜਾ ਮੱਥੇ ਮਾਰੇ। ਉਹ ਵਿਭਚਾਰਨਾਂ ਦੀ ਨਿਆਈ ਹੈ, ਉਹ ਇੱਕ ਆਪਣੀ ਪਤੀ ਪਰਮੇਸ਼ਰ 'ਤੇ ਜਿਸ ਦਾ ਨਿਸ਼ਚਾ ਨਹੀਂ। ਸੋ ਇੱਕ ਉਹ ਹੈ ਜਿਹੜੇ ਰੰਡੀਆਂ ਹੁੰਦੀਆਂ ਨੇ, ਉਹ ਜਿਹੜੇ ਨਾਸਤਿਕ ਲੋਕ ਨੇ, ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ, ਵੇਖੇ ਨਹੀਂ ਕਦੇ ਕਿਸੇ, ਉਹ ਨਾਸਤਿਕ ਲੋਕ ਹਨ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਇਹ ਕਿਰਪਾ ਕਰਕੇ ਇਹ ਪ੍ਰਸੰਨ ਫਰਮਾ ਰਹੇ ਹਨ, ਜੋ ਮੁੰਡ ਹੈ ਅਗਿਆਤ ਜੋਬਨ ਜਵਾਨੀ ਹੈ, ਸ਼ੌਕ ਅਵਸਥਾ ਰੂਪ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਚਾਹ ਹੈ, ਬੜੀ ਭਾਰੀ ਇੱਛਾ ਹੈ ਦਿਨ ਰਾਤ, ਪਰ ਹਾਲੇ ਪ੍ਰਾਪਤੀ ਨਹੀਂ। ਉਹ ਸੁਹਾਗਵੰਤੀ ਬੀਬੀ ਬ੍ਰਹਮ ਗਿਆਨੀਆਂ ਦੀ ਨਿਆਈ ਜਿਹੜੇ ਹਨ ਜੀਵਨ ਮੁਕਤ ਹਨ ਪੰਜ ਪਿਆਰੇ ਹਨ ਉਹਨਾਂ ਦੇ ਪਾਸ ਅਰਦਾਸ ਬੇਨਤੀ ਕਰਕੇ ਪੁੱਛਣਾ ਹੈ ਕਿ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ। ਇਹ ਪ੍ਰਕਰਨ ਸਤਿਗੁਰੂ ਦੀ ਕਿਰਪਾ ਕਰਕੇ ਇਹ ਸ਼ਬਦ ਵਿੱਚ ਆਪ ਫਰਮਾ ਰਹੇ ਹਨ। ਇਹ ਸੰਤ ਦੀਆਂ ਚਾਰ ਪੌੜੀਆਂ ਹੁੰਦੀਆਂ ਨੇ, ਚਾਰੇ ਪੌੜੀਆਂ ਹੋਣਗੀਆਂ ਪਰ ਚਾਰ ਪੌੜੀਆਂ 'ਚ ਚਾਰ ਪ੍ਰਕਰਨ ਹਨ। ਸੋ ਇੱਕ ਇੱਕ ਪ੍ਰਕਰਨ ਇੱਕ ਇੱਕ ਪੌੜੀ ਪੂਰਾ ਨਿਭਾਇਆ ਸਤਿਗੁਰੂ ਜੀ ਨੇ। ਸੋ ਪਹਿਲੀਆਂ ਜਿਹੜੀਆਂ ਪੰਕਤੀਆਂ ਨੇ ਉਹ ਬੇਨਤੀ ਅਤੇ ਮਗਰਲੀ ਪੰਕਤੀ ਦੇ ਵਿੱਚ ਪ੍ਰਾਪਤੀ ਦਿੱਤੀ ਹੈ। ਹਰੇਕ ਪੌੜੀ ਦੇ ਵਿੱਚ ਚਾਰੇ ਪੌੜੀਆਂ ਦੇ ਵਿੱਚ ਪ੍ਰਾਪਤੀ ਵੀ ਅਤੇ ਚੌਂ ਪੌੜੀਆਂ ਦੇ ਵਿੱਚ ਇੱਛਾ ਵੀ ਮਨ ਵਿੱਚ ਅਤੇ ਚੌਂ ਪੌੜੀਆਂ 'ਚ ਪ੍ਰਾਪਤੀ ਹੋਣੀ ਕਿਵੇਂ ਹੈ। ਸੋ ਇੱਕ ਇੱਕ ਸ਼ਬਦ ਦੀ ਇੱਕ ਇੱਕ ਪੌੜੀ ਸਤਿਗੁਰੂ ਜੀ ਨੇ ਸੰਪੂਰਨ ਉਚਾਰਨ ਕੀਤੀ ਹੈ। ਤਾਂ ਗੁਰੂ ਦਾ ਸ਼ਬਦ ਗੁਰੂ ਹੈ। ਇੱਕ ਇੱਕ ਸ਼ਬਦ ਦੇ ਵਿੱਚ ਪੂਰਾ ਪ੍ਰਕਰਨ ਸਤਿਗੁਰੂ ਜੀ ਨੇ ਨਿਭਾਇਆ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੋਈ ਵੀ ਸ਼ਬਦ ਪੜ੍ਹ ਕੇ ਵੇਖ ਲਓ, ਕੋਈ ਵੀ ਉਸ ਵਿੱਚ ਪੂਰਨ ਸਿੱਖਿਆ ਹੋਵੇਗੀ। ਇੱਕ ਸ਼ਬਦ ਉਚਾਰਨ ਕੀਤਾ ਭਾਈ ਭਗਤ ਕਬੀਰ ਜੀ ਨੇ, ਉਸ ਦੀ ਉਥਾਨਕਾ ਇਹ ਹੈ ਕਿ ਬਹੁਤੇ ਲੋਕ ਉਹਨਾਂ ਦੇ ਪਾਸ ਆ ਕੇ ਬੈਠੇ ਆ ਕਰਨ ਜਗਿਆਸੂ, ਹੋਰ ਵੀ ਲੋਕ ਤੇ ਬਚਨ ਬਲਾਸ ਬਹੁਤਾ ਕਰਿਆ ਕਰਨ, ਭਜਨ ਦਾ ਆਨੰਦ ਨਾ ਮਾਨਣ ਦੇਣ। ਉਹਨਾਂ ਨੇ ਬੜਾ ਯਤਨ ਕੀਤਾ ਆਕਾਸ਼ ਵੀ ਬੈਠੇ ਕਰਨ ਪਰ ਲੋਕ ਛੱਡਿਆ ਨਾ ਕਰਨ। ਤਾਂ ਕਹਿੰਦੇ ਹਨ ਉਥਾਨਕਾ ਵਿੱਚ ਲਿਖਿਆ ਉਹਨਾਂ ਯਤਨ ਕੀਤਾ, ਵੇਸਵਾਨ ਬੁਲਾਇਆ, ਕਹਿਣ ਲੱਗੇ ਬੀਬੀ ਅੱਜ ਆਈ ਸਾਡੇ ਪਾਸ, ਤੇ ਇੱਕ ਸ਼ੀਸ਼ੇ ਦੇ ਵਿੱਚ ਉਹਨਾਂ ਨੇ ਰੰਗਦਾਰ ਪਾਣੀ ਪਾ ਲਿਆ। ਉਹ ਪਾਣੀ ਹੱਥ ਵਿੱਚ ਲੈ ਕੇ ਐਵੇਂ ਲੋਕਾਂ ਨੂੰ ਹਿਲਾ ਕੇ ਵਿਖਾਈ ਜਾਣ ਤੇ ਵੇਸਵਾਰ ਮੋਢੇ ਪਿਆਸ ਰੱਖ ਕੇ ਬਾਜ਼ਾਰ ਵਿੱਚ ਜਿਵੇਂ ਆਮ ਸ਼ਰਾਬੀ ਡਿੱਗਦੇ ਫਿਰਦੇ ਆ ਐਂ ਤੁਰੇ ਜਾਣ। ਲੋਕੀ ਵੇਖ ਕੇ ਕਹਿੰਦੇ ਲੈ ਉਗੜ ਗਿਆ ਪਾਜ, ਲੱਗੇ ਪਤਾ ਵੱਡਾ ਭਗਤ ਬਣਿਆ ਫਿਰਦਾ ਸੀ, ਆਹ ਵੇਖੋ ਕੀ ਕਰਦਾ ਹੈ। ਜਦੋਂ ਬਹੁਤੀ ਨਿੰਦਾ ਹੋਣ ਲੱਗੀ ਤਾਂ ਪ੍ਰੇਮ ਚਲੀਨ ਹੋ ਕੇ ਝੂਮ ਕੇ ਸ਼ਬਦ ਪੜ੍ਹਨ ਲੱਗੇ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਨਿੰਦਾ ਜਨ ਕਉ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੈ ਬਸਾਈਐ। ਇਹ ਨਾਲ ਸਿਧਾਂਤ ਦੱਸ ਦਿੱਤਾ ਹੈ, ਨਾਮ ਪਦਾਰਥ ਮਨੈ ਬਸਾਈਐ। ਰਿਦਾ ਸੁਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ, ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋੜੈ, ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਸੋ ਇੰਨੇ ਜਦੋਂ ਸ਼ਬਦ ਉਚਾਰਨ ਕੀਤਾ ਤਾਂ ਆਕਾਸ਼ ਬਾਣੀ ਹੋਈ, ਕਹਿਣ ਲੱਗੇ ਕਬੀਰ ਅੱਗੇ ਭਗਤਾਂ ਦੀ ਨਿੰਦਾ ਬੜੀ ਭਾਰੀ ਹੋ ਰਹੀ ਹੈ, ਕਿ ਜੇ ਕੋਈ ਨਿੰਦਾ ਦੀ ਇੰਨੀ ਉਸਤ ਕਰ ਦਿੱਤੀ ਫਿਰ ਰੱਬ ਦੇ ਪਿਆਰੇ ਨੂੰ ਮਹਿਮਾ ਕੌਣ ਕਰੇਗਾ, ਫਿਰ ਸਾਰੇ ਨਿੰਦਾ ਹੀ ਕਰਨ ਲੱਗ ਜਾਣਗੇ। ਸੋ ਉਸ ਮੌਕੇ 'ਤੇ ਆਕਾਸ਼ ਬਾਣੀ ਹੋਈ ਤੋਂ ਇਹ ਸਮਗਰੀਆਂ ਪੰਕਤੀਆਂ ਉਚਾਰੀਆਂ। ਜਨ ਕਬੀਰ ਕੌ ਨਿੰਦਾ ਸਾਰ, ਨਿੰਦਕ ਦੂਗਾ ਹਮ ਪੁੱਤਰੇ ਪਾਰ। ਇਹ ਮਗਰੋਂ ਸਿਧਾਂਤ ਦੱਸ ਦਿੱਤਾ। ਸੋ ਗੁਰੂ ਕੀ ਬਾਣੀ ਦਾ ਇੱਕ ਇੱਕ ਸ਼ਬਦ ਕੋਈ ਵੀ ਲੈ ਲਓ, ਇੱਕ ਇੱਕ ਪ੍ਰਕਾਰ ਜਿਸ ਵਿੱਚ ਨਿਭਾਇਆ ਹੈ ਉਸ 'ਤੇ ਪਰਮੇਸ਼ਰ ਦੀ ਪ੍ਰਾਪਤੀ ਹਰੇਕ ਦੇ ਵਿੱਚ ਉਚਾਰਨ ਕੀਤੀ ਹੈ। ਇਸ ਵਾਸਤੇ ਇੱਕ ਇੱਕ ਗੁਰੂ ਦਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਗੁਰੂ ਅੰਗਦ ਸਾਹਿਬ ਦਾ ਸਰੂਪ ਹੈ, ਨਹੀਂ ਦਸਾਂ ਪਾਤਸ਼ਾਹੀਆਂ ਦਾ ਸਰੂਪ ਹੈ। ਸੋ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਉਹ ਵੀ ਬਾਣੀ ਦਾ ਅਸਰ ਸ਼ਬਦ ਜਿਹੜਾ ਵਿਅਰਥ ਤੇ ਨਿਸਫਲ ਹੋਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਇੱਕ ਪੌੜੀ ਇਸ ਸ਼ੰਤ ਦੀ ਸੰਪੂਰਨ ਹੈ, ਮਗਰ ਮਗਰੀ ਪੰਕਤੀ ਦੇ ਵਿੱਚ ਪ੍ਰਾਪਤੀ ਹੈ, ਫਿਰ ਅੱਗੇ ਜਿਗਾਸਾ ਵਾਸਾ ਦਾ ਕਥਨ ਕਰਨਗੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਆਪ ਵਾਹਿਗੁਰੂ ਸਾਹਿਬ ਜੀਓ ਜੈ ਸ੍ਰੀ ਮਹਲਾ ਪੰਜਵਾ ਸ਼ੰਤ ਘਰ ਪਹਿਲਾ। ਜੈ ਸ੍ਰੀ ਰਾਗ ਦੇ ਵਿੱਚ ਆਮ ਅਸੀਂ ਪਹਿਲਾਂ ਕਿ ਜੈ ਸ੍ਰੀ ਪੜ੍ਹਦੇ ਨੇ, ਸ੍ਰੀ ਨਹੀਂ ਕਿਤੇ ਵੀ, ਜੈ ਸ੍ਰੀ, ਜੈ ਸ੍ਰੀ ਮਹਲਾ ਪੰਜਵਾਂ, ਪੰਜੇ ਪਾਤਸ਼ਾਹ ਜੀ ਫਰਮਾਉਂਦੇ ਹਨ। ਸੰਤ ਨਾਮ ਹੈ ਸੰਤ ਦਾ, ਜਿਵੇਂ ਸਲੋਕ ਹੈ ਸਤਿਗੁਰ ਨੇ ਉਚਾਰਨ ਕੀਤਾ, ਜਿਵੇਂ ਦੋਹਰਾ ਉਚਾਰਨ ਕੀਤਾ, ਜਿਵੇਂ ਪੌੜੀ ਹੈ, ਜਿਵੇਂ ਮਹੱਲਾ ਹੈ। ਸੰਤ ਇਹ ਕਾਵ ਤੇ ਸੰਗੀਤ ਰਲਾ ਕੇ ਜਿੱਥੇ ਦੋਵੇਂ ਲਿਖੇ ਜਾਣ ਉਹਨੂੰ ਸੰਤ ਕਹੀਦਾ, ਤੱਤੇ ਨਾਲ ਜਿੱਥੇ ਕੇਵਲ ਕਾਵ ਹੋਵੇ ਉਹਨੂੰ ਛੰਦ ਕਹੀਦਾ, ਛੰਦ। ਇਹ ਸੰਤ ਹੈ, ਕਾਵ ਤੇ ਸੰਗੀਤ ਦੋਵੇਂ ਰਲਾ ਕੇ ਉਚਾਰਦੇ ਹਨ। ਸੰਤ ਨਾਮ ਜਸ ਦਾ ਹੁੰਦਾ ਹੈ, ਪਰਮੇਸ਼ਰ ਦਾ ਜਸ ਹੈ ਜੋ ਸਿੱਖ। ਸੰਤ ਜਸ ਰੂਪ ਬਾਣੀ ਹੈ, ਸਤਿਗੁਰ ਉਚਾਰਦੇ ਹਨ। ਸੰਤ ਉਹ ਹੁੰਦਾ ਜਿਸ ਦੀ ਇੱਕ ਇੱਕ ਜਿਸ ਦੇ ਚਾਰ ਪੌੜੀਆਂ ਹੋਣ, ਉਹਨੂੰ ਸੰਤ ਕਹੀਦਾ। ਜਿੰਨੇ ਵੀ ਸੰਤ ਹੋਣਗੇ ਚਾਰ ਪੌੜੀਆਂ ਵਾਲੇ ਹੋਣਗੇ। ਸੰਤ ਉਸ ਨੂੰ ਕਹੀਦਾ ਜਿਸ ਦੇ ਚਾਰ ਪੌੜੀਆਂ ਇੱਕ ਇੱਕ ਪੌੜੀ ਵਿੱਚ ਛੇ ਛੇ ਤੁਕਾਂ ਹੋਣ, ਵੱਧ ਘੱਟ ਨਾ ਹੋਣ। ਸਤਿਗੁਰੂ ਜੀ ਨੇ ਸਾਰੀ ਬਾਣੀ ਐਨ ਮਰਿਆਦਾ ਵਿੱਚ ਉਚਾਰਨ ਕੀਤੀ ਹੈ, ਬੇਨਿਯਮੀ ਕਿਤੇ ਵੀ ਨਹੀਂ ਕੀਤੀ। ਸੋ ਸੰਤ ਉਹ ਜਿਸ ਦੀਆਂ ਚਾਰ ਪੌੜੀਆਂ ਇੱਕ ਇੱਕ ਪੌੜੀ ਦੇ ਵਿੱਚ ਛੇ ਛੇ ਪੰਕਤੀਆਂ, ਰਹਾਉ ਦੀ ਪੰਕਤੀ ਕਈ ਥਾਵਾਂ 'ਤੇ ਸਿਧਾਂਤ ਵਾਲੀ ਹੋਣ ਕਰਕੇ ਉਹ ਸੱਤੇ ਸਿੱਧ ਨਾਲ ਉਹ ਵੀ ਉਚਾਰ ਦਿੰਦੇ ਹਨ। ਜੇ ਅੱਠ ਪੜੀਆਂ ਤਾਂ ਅੱਠ ਪੌੜੀਆਂ, ਸੋ ਉਹ ਜੇ ਅੱਠਾਂ ਪੌੜੀਆਂ ਤੋਂ ਵੱਧ ਜਾਵੇ ਹਜ਼ੂਰ ਦਾ ਪ੍ਰਕੰਤ ਉੱਥੇ ਜਿਹੜਾ ਹਾਉ ਦੂਜਾ ਉਚਾਰ ਦਿੱਤਾ ਹੈ ਕਿਵੇਂ ਪਾਠ ਕਰੇ ਅਰਬੇਦ ਵਿਚਾਰੋ ਵਿੱਚ ਤੇਰੋ ਸੇਵਕ ਤਿਉਹਰ ਮਾਤਾ ਭਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਕਿਹੋ ਮਨ ਰਾਤਾ ਇਹ ਅੱਖਾਂ ਪੌੜੀਆਂ ਤੋਂ ਬਾਅਦ ਸਿਧਾਂਤ ਜਿਹੜਾ ਸੀ ਦੱਸਣਾ ਸੀ ਇਸ ਵਾਸਤੇ ਪੰਛੀਆਂ ਦੋ ਅੱਗੇ ਉਚਾਰੀਆਂ ਤੇ ਨਾਲ ਹੀ ਕਰੇ ਤਾਰ ਹਾਓ ਦੂਜਾ ਦੂਜਾ ਹਾਓ ਉਚਾਰ ਕੇ ਸਰਗੁਰੂ ਜੀ ਨੇ ਫਰਮਾਇਆ ਤੋ ਸਰਗੁਰੂ ਜੀ ਸ਼ਬਦ ਤੋਂ ਚਾਰ ਦਿਨ ਘਰ ਪਹਿਲਾਂ ਪਹਿਲੇ ਘਰ ਸੁਰਪਾਲ ਦਾ ਨਾਮ ਘਰ ਹੁੰਦਾ ਕਿਉਂ ਘਰ ਨੇ ਮੰਨੇ ਸੰਸਕ੍ਰਿਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 17 ਘਰ ਸੁੱਧ ਜਾਣ ਕੇ ਵੱਧ ਤੋਂ ਵੱਧ 17 ਘਰਾਂ ਨੂੰ ਸਤਿਕਾਰ ਗੁਰੂ ਘਰ ਵਿੱਚ ਦਿੱਤਾ ਹੈ ਆਵਰੀ ਆਸਾ ਰਾਗ ਦੀ ਜਿਹੜੀ ਰਾਗਣੀ ਹੈ ਉਹ 17ਵੇਂ ਘਰ ਤੱਕ ਹਜ਼ੂਰ ਨੇ ਉਚਾਰਨ ਕੀਤੀ ਹੈ ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜੋ 409 ਅੰਗ ਤੋਂ ਆਰੰਭ ਹੁੰਦੀ ਹੈ ਆਸਾਵਰੀ 17ਵੇਂ ਘਰ ਤੱਕ ਹੈ ਸੋਹਣੇ ਘਰ ਤੱਕ ਸੁਢੰਗ ਨਾਲ ਉਚਾਰਨਾ ਕੀਤਾ ਹੈ ਪਹਿਲੇ ਘਰ ਸੁਰਪਾਲ ਵਿੱਚ ਫਰਮਾਉਂਦੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਅਰਵਾਤਰੂ ਬ੍ਰਹਮ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਭਿਆਂ ਨੇ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਵਾਹਿਗੁਰੂ
ਸਲੋਕ
ਸਲੋਕ ਉਚਾਰਦੇ ਹਨ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੇ ਸਲੋਕ ਉਚਾਰੇ ਹਨ ਸੁਖਮਨੀ ਸਾਹਿਬ ਦੇ ਵਿੱਚ ਪਰ ਸੂਤਰ ਰੂਪ ਹਨ ਅੱਗੇ ਉਹਨਾਂ ਦੀ ਵਿਆਖਿਆ ਉਸੇ ਉਸੇ ਸਲੋਕ ਦੀ ਉਹ ਸਾਰੀ ਅਸਪਰੀ ਹਜ਼ੂਰ ਨੇ 80-80 ਪੰਕਤੀਆਂ ਵਿੱਚ ਕੀਤੀ ਹੈ ਜਿਵੇਂ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬ੍ਰਹਮੰਤਾ ਸਾਧ ਜਨਾ ਕੀ ਅਚਰਜ ਕਥਾ ਅਸਪਰੀ ਸਾਧਕਾ ਸੰਗ ਮੁਕਤੀ ਜਨ ਹੋ ਸਾਰਾ ਸਾਧੂ ਦੀ ਮਹਾਨਤਾ ਦਾ ਮਹਿਮਾ ਦਾ ਉਹ ਸਾਰਾ ਹੀ ਜਿੰਨਾ ਪ੍ਰਕਰਣ ਉਸ ਨੇ ਸੁਣਾਇਆ ਇਸ ਵਿੱਚ ਸੱਚੇ ਪਾਤਸ਼ਾਹ ਸਰੂਪ ਸੂਤ ਰੂਪ ਗਾਹਕਾ ਫਰਮਾਉਂਦੇ ਹਨ
ਦਰਸ਼ਨ ਪਿਆਸੀ ਦਿਨ ਰਾਤ
ਸਾਰੀ ਉੱਤਮ ਅਧਿਕਾਰੀ ਦੀ ਅਵਸਥਾ ਚ ਦੱਸਦੇ ਹਨ ਸੱਚੇ ਪਾਤਸ਼ਾਹ ਜੀ ਉੱਤਮ ਅਧਿਕਾਰੀ ਦੀ ਮੇਰੇ ਮਨ ਤੇ ਥੋੜਾ ਜਿਹਾ ਪ੍ਰਭਾਵ ਹੈ ਉਹ ਪਾਸੇ ਕਰ ਹੀ ਲਵਾਂ ਤੋ ਇਸ਼ਨਾਨ ਕਰਨ ਲੱਗਾ ਸੀ ਟਾਈਮ 8:30 ਵਜੇ ਦਾ ਪਹੁੰਚਦਾ ਸੀ ਤੋ ਅਸੀਂ ਪੇਟ ਇਸ਼ਨਾਨ ਕਰਦੇ ਤੋਂ ਪਾਣੀ ਬੰਦ ਹੋ ਗਿਆ ਫਿਰ ਸਿੰਘ ਤਪਮਾਨ ਕੇ ਇੱਥੋਂ ਥੱਲੇ ਉੱਪਰ ਜਾਂਦਿਆਂ ਮੈਂ 20-25 ਮਿੰਟ ਲੇਟ ਹੋਇਆ ਜੋ ਇਸ ਗੱਲ ਦੀ ਖਿਮਾ ਮੰਗਦਾ ਹਾਂ ਜਾਣ ਬੁੱਝ ਕੇ ਨਹੀਂ ਤੋ ਸੁੱਤੇ ਸਿੱਧੀ ਇਹ ਲੇਟ ਹੋ ਗਿਆ ਇਸ ਵਾਸਤੇ ਜਿਹੜਾ ਟਾਈਮ ਦਿੱਤਾ ਸੀ ਉਸ ਤੋਂ ਆਪਾਂ ਅੱਜ ਲੇਟ ਹੋ ਜਾਣਾ ਤੋ ਭਾਗਾਂ ਦੇ ਨਾਲ ਆਪਾਂ ਨੂੰ ਇਹ ਸਮਾਂ ਮਿਲਿਆ ਮੇਰਾ ਖਿਆਲ ਹੈ ਸੰਗਤ ਮਹਿਸੂਸ ਨਹੀਂ ਕਰੇਗੀ ਮਾਫ਼ ਕਰੇਗੀ ਕੁਛ ਥੋੜ੍ਹਾ ਸਮਾਂ ਜੇ ਵੱਧ ਵੀ ਲੱਗ ਜਾਵੇ ਤਾਂ ਸੰਗਤ ਬਹੁਤ ਪ੍ਰੇਮ ਦੇ ਨਾਲ ਸਮਾਜ ਦਾ ਸਰਵਣ ਕਰੇਗੀ ਤੋ ਇਹ ਲੇਟ ਜੋ ਹੋਇਆ ਉਹ ਮੁਆਫ਼ੀ ਦਿਓ ਹਾਂਜੀ
ਦਰਸ਼ਨ ਪਿਆਸੀ ਦਿਨ ਰਾਤ
ਉੱਤਮ ਅਧਿਕਾਰੀ ਹੁੰਦਾ ਇੱਕ ਮੱਧਮ ਅਧਿਕਾਰੀ ਹੁੰਦਾ ਤੇ ਇੱਕ ਕਨਿਸ਼ਟ ਅਧਿਕਾਰੀ ਹੁੰਦਾ ਤੋ ਕਨਿਸ਼ਟ ਅਧਿਕਾਰੀ ਤਾਂ ਉਹ ਹੈ ਜਿਹੜਾ ਆਪਦਾ ਹੀ ਸੁਖ ਹੀ ਮੰਗੇ ਮੇਰਾ ਜੀ ਸਰੀਰ ਅਰੋਗ ਹੋਵੇ ਮੇਰਾ ਮੁਕਦਮਾ ਜਿੱਤਿਆ ਜਾਵੇ ਮੇਰਾ ਭਲਾ ਹੋਵੇ ਮੇਰਾ ਐਂ ਹੋਵੇ ਹੋਰ ਉਹਦੀ ਕੋਈ ਇੱਛਾ ਨਹੀਂ ਤੋ ਜੇ ਕੋਈ ਸੁੱਖਣਾ ਵੀ ਸੁੱਖਣੀ ਹੈ ਜੇ ਕੋਈ ਕਿਸੇ ਪ੍ਰਕਾਰ ਪੁੰਨਦਾਨ ਵੀ ਕਰਨਾ ਤਾਂ ਸੁੱਖਣਾ ਸੁੱਖੇ ਪਹਿਲਾਂ ਜੇ ਤਾਂ ਮੇਰਾ ਮੁੰਡਾ ਕਰ ਦਿਓ ਪਾਸ ਤੇ ਫਿਰ ਤਾਂ ਕਰਾ ਪ੍ਰਸ਼ਾਦ ਵੀ ਕਰਾਉਣ ਦੇ ਤੇ ਜੇ ਉਹ ਫੇਲ ਹੋ ਗਿਆ ਤਾਂ ਫਿਰ ਨਹੀਂ ਫਿਰ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਸੋ ਇਹ ਕਨਿਸ਼ਟ ਅਧਿਕਾਰੀ ਹੁੰਦਾ ਕਨਿਸ਼ਟ ਅਧਿਕਾਰੀ ਰੱਬ ਨਾਲ ਵੀ ਸੌਦੇਬਾਜ਼ੀ ਇੱਕ ਐਸਾ ਜਗ ਦੇਖਿਆ ਜੁਆਰੀ ਸਭ ਸੁੱਖ ਮੰਗਾ ਨਾਮ ਵਿਸਾਰੀ ਐਸਾ ਜੂਏਬਾਜ਼ ਤੇ ਚਾਲਬਾਜ਼ ਸੰਸਾਰ ਹਜ਼ੂਰ ਸੱਚੇ ਪਾਤਸ਼ਾਹ ਕਨਿਸ਼ਟ ਦੇਖਿਆ ਹੈ ਨਾਮ ਜਪੀਏ ਨਾ ਤੇ ਸੁੱਖ ਸਾਨੂੰ ਸਾਰੀ ਪ੍ਰਾਪਤ ਹੋ ਜਾਣ ਉਹ ਹੈ ਕਨਿਸ਼ਟ ਅਧਿਕਾਰੀ ਮੱਧਮ ਅਧਿਕਾਰੀ ਉਹ ਹੈ ਜਿਹੜਾ ਕਾਮਨਾ ਦੇ ਨਾਲ ਪੁੰਨ ਦਾਨ ਕਰੇ ਸੋ ਜਿੰਨਾ ਕੁ ਕਾਰਜ ਸੁਧਰਨਾ ਓਨਾ ਕੁ ਕਰੀ ਜਾਣਾ ਨਾਲ ਨਾਲ ਹੀ ਵੱਧ ਨਹੀਂ ਤੇ ਉਹਨੇ ਇਹ ਸਰੀਰਕ ਸੁੱਖ ਤੇ ਇਹ ਸੰਸਾਰਕ ਆਪਣੀ ਇੱਛਾ ਪੂਰੀਆਂ ਕਰਨੀਆਂ ਮੇਰੀ ਪ੍ਰਭਤਾ ਹੋਵੇ ਮੈਨੂੰ ਮਾਇਆ ਮਿਲੇ ਮੇਰੇ ਕਾਰਜ ਵਿਘਨ ਨਾ ਪਵੇ ਸੋ ਇੱਥੇ ਮੇਰੇ ਧੀਆਂ ਪੁੱਤਰ ਚੰਗੇ ਲਾਇਕ ਹੋਣ ਤੇ ਵੱਧ ਤੋਂ ਵੱਧ ਮੈਨੂੰ ਸਵਰਗ ਦੀ ਪ੍ਰਾਪਤੀ ਹੋ ਜਾਵੇ ਮੈਨੂੰ ਦਿਵ ਭੋਗ ਪ੍ਰਾਪਤ ਹੋਣ ਮੈਨੂੰ ਅਹੁਦਾ ਤੇ ਮੁਰਾਤਬਾ ਮਿਲੇ ਇਹ ਮੱਧਮ ਅਧਿਕਾਰੀ ਹੈ ਜਿਹੜਾ ਇਹ ਸੰਸਾਰਕ ਤੇ ਸਰੀਰਕ ਸੁੱਖ ਮੰਗੇ ਉੱਤਮ ਅਧਿਕਾਰੀ ਉਹ ਹੈ ਜਿਸ ਦੇ ਮਨ ਇੱਕੋ ਇੱਕ ਖਾਹਿਸ਼ ਹੈ ਕਿ ਵਾਹਿਗੁਰੂ ਬਿਲਕੁਲ ਹੋਰ ਜੇ ਮੰਗਣਾ ਫਿਰ ਦੁੱਖਾਂ ਦਾ ਦੁੱਖ ਦੇਹ ਨਾਮ ਸੰਤੋਖੀਆ ਉਤਰਾ ਮਨ ਕੀ ਭੁੱਖ ਕੇਵਲ ਪਰਮੇਸ਼ੁਰ ਦੇ ਦਰਸ਼ਨ ਤੇ ਪਰਮੇਸ਼ੁਰ ਦੇ ਚਰਨਾਂ ਦੀ ਇੱਛਾ ਹੋਣੀ ਕੇਵਲ ਗੁਰੂ ਕੇ ਪਿਆਰੇ ਜਿਹੜੇ ਹਨ ਉਹ ਮੁਕਤ ਵੀ ਨਹੀਂ ਮੰਗਦੇ ਕੇਵਲ ਪਰਮੇਸ਼ੁਰ ਦੇ ਚਰਨਾਂ ਦਾ ਪਿਆਰ ਮੰਗਦੇ ਹਨ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲ ਹਰੇ ਉਹ ਜਿਹੜੇ ਉੱਤਮ ਅਧਿਕਾਰੀ ਤੇ ਉੱਤਮ ਜਗਿਆਸੂ ਹਨ ਸੋ ਉਹਨਾਂ ਦੀ ਰਸਨਾ ਦੁਆਰਾ ਹਜ਼ੂਰ ਇਹ ਸ਼ਬਦ ਫਰਮਾਉਂਦੇ ਹਨ ਉਹਨਾਂ ਉੱਤਮ ਅਧਿਕਾਰੀਆਂ ਦੀ ਕੀ ਇੱਛਾ ਹੁੰਦੀ ਹੈ
ਦਰਸ਼ਨ ਪਿਆਸੀ ਦਿਨ ਰਾਤ
ਇਹ ਸੱਚੇ ਪਾਤਸ਼ਾਹ ਮੇਰੀ ਬਿਰਤੀ ਤੁਹਾਡੇ ਦਰਸ਼ਨਾਂ ਦੀ ਪਿਆਸੀ ਹੈ ਧਿਆਈ ਹੈ ਚਾਹਵਾਨ ਹੈ ਸੋ ਹਰ ਮੌਕੇ ਦੀ ਇੱਛਾ ਹੈ ਕਿ ਤੁਹਾਡੇ ਦਰਸ਼ਨ ਹੋਣ ਮੈਨੂੰ
ਚਿਤਵਾ ਅਨਦਿਨ ਨੀਤ
ਸੱਚੇ ਪਾਤਸ਼ਾਹ ਚਿਤਵੋ 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 ਨਾਮ ਵੇਖਣ ਦਾ ਚਿਤਵੋ ਨਾਮ ਚਿਤਮਣੀ ਕਰਨ ਦਾ ਤੇ ਚੇਤੇ ਕਰਨ ਦਾ ਵੀ ਨਾਮ ਹੁੰਦਾ ਹੈ ਸੋ ਚਿਤਵੋ ਸੱਚੇ ਪਾਤਸ਼ਾਹ ਹਰ ਮੌਕੇ ਤੇ ਚੇਤੇ ਕਰਦੇ ਰਹਿੰਦੇ ਹਾਂ। ਆਮ ਦਿਨ ਰਾਤ ਦਿਨੇ ਦਿਨੇ ਰਾਤ ਨੀਤ ਹਮੇਸ਼ਾ ਵਾਸਤੇ ਚੇਤੇ ਵੀ ਤੈਨੂੰ ਕਰਦੇ ਰਹਿੰਦੇ ਹਾਂ। ਸੋ ਸੱਚੇ ਪਾਤਸ਼ਾਹ ਮੇਰਾ ਮਨ ਲੋਚਿਆ ਗੁਰਦਰਸ਼ਨ ਪਾਈ ਬਿਲਕ ਕਰੇ ਚਾਤਰਿਕ ਕੀ ਨਿਆਈ ਰਖਾਲਾ ਉਪਰਾ ਸਾਂਪ ਨਾਇਆਵੈ ਦਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਢੋਲੀ ਜੀਓ ਢੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਤੇ ਚਿਤਵੋ ਤੱਕਦੇ ਵੀ ਤੇਰੇ ਵੱਲ ਰਹਿੰਦੇ ਹਾਂ ਜਿਵੇਂ ਚਕੋਰ ਚੰਦਰਮਾ ਨੂੰ ਤੱਕਦੀ ਰਹਿੰਦੀ ਹੈ। ਚੰਨ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚਟਵੀ ਸੂਰਜ ਹੇ ਤਹਿਮਿਲ ਹੋਣ ਸੁਖਾਲੇ ਮੇਰੇ ਕਮਲ ਜਲ ਜਾਣੀਏ ਖਿੜਮੂਨ ਦਿਖਾਲੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਮੋਰ ਬਦੀਹੇ ਬੋਲਦੇ ਵੇਖ ਬੱਦਲ ਕਾਲੇ ਪੀਰ ਮਰੀਦਾਂ ਫਿਰ ਹੜੀ ਉਹ ਨਿਭ ਹੈ ਨਾਲੇ। ਸੋ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਇੱਛਾ ਹੈ ਚਿਤਦੇ ਰਹਿੰਦੇ ਹਾਂ ਹਰ ਮੌਕੇ ਤੇ ਤੇਰੇ ਵੱਲ ਵੇਖਦੇ ਰਹਿੰਦੇ ਹਾਂ ਯਾਦ ਕਰਦੇ ਰਹਿੰਦੇ ਹਾਂ ਦਿਨ ਰਾਤ ਹਮੇਸ਼ਾ ਵਾਸਤੇ।
ਖੋਲ ਕਪਟ ਗੁਰ ਮੇਲੀਆ
ਸਤਿਗੁਰੂ ਜੀ ਨੇ ਸਭ ਛਲ ਦੇ ਤਖਤੇ ਖੋਲ ਕਰਕੇ ਆਸਾ ਤੇ ਅੰਦੇਸਾ ਦੋਏ ਪੱਟ ਜੜੇ। ਸੋ ਆਸਾ ਤੇ ਅੰਦੇਸਾ ਸੰਸਾ ਜਿਹੜਾ ਇਹ ਤੋਂ ਦੋ ਦਰਵਾਜ਼ੇ ਸਨ ਦੋ ਅਭਿਆਸਾ ਸੀ ਕੁੰਡਾ ਤੇ ਅਗਿਆਨ ਦਾ ਲੱਗਾ ਹੋਇਆ ਸੀ ਜੰਦਰਾ ਇਹ ਖੁੱਲਦਾ ਨਹੀਂ ਸੀ। ਸਤਿਗੁਰੂ ਜੀ ਨੇ ਬ੍ਰਹਮ ਵਿਦਿਆ ਰੂਪੀ ਚਾਬੀ ਲਾ ਕੇ ਪਹਿਲਾਂ ਅਗਿਆਨ ਦਾ ਜੰਦਰਾ ਖੋਲਿਆ ਫਿਰ ਸਤਿਗੁਰੂ ਜੀ ਨੇ ਦੇਹ ਅਭਿਆਸ ਦਾ ਕੁੰਡਾ ਖੋਲਿਆ ਗਰੀਬ ਨਿਵਾਜ ਜੀ ਨੇ ਆਸਾ ਤੇ ਅੰਦੇਸਾ ਦੇ ਪੱਤੇ ਵੀ ਕਿਰਪਾ ਕਰਕੇ ਖੋਲ ਦਿੱਤੇ। ਇਹ ਖੋਲ 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 ਕਪਾਟ ਖੋਲ ਕੇ ਚੰਗੀ ਤਰ੍ਹਾਂ ਇਹ ਪੰਜਾਂ ਕੋ ਸੰਗ ਪੱਕੇ ਆਸਾ ਅੰਦੇਸਾ ਦੇ ਪੱਕੇ ਦੇਹ ਅਭਿਆਸ ਦੇ ਪੱਕੇ ਖੋਲ ਕਰਕੇ ਸਤਿਗੁਰੂ ਜੀ ਨੇ ਆਪਣੇ ਵਿੱਚ ਭੇਦ ਕਰ ਲਿਆ ਉੱਤਮ ਦੀ ਵਸਤੂ ਜਾਣ ਕੇ
ਨਾਨਕ ਹਰ ਸੰਗ ਮੀਤ
ਹਰੀ ਪਰਮੇਸ਼ ਨੂੰ ਆਪਣਾ ਸੰਗੀ ਸਾਥੀ ਜਾਣਨ ਲੱਗ ਪਿਆ ਸਾਡਾ ਮਿੱਤਰ ਹੈ। ਪਰ ਕਈ ਮਿੱਤਰ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਜਦੋਂ ਤੈਨੂੰ ਲੋੜ ਪਈ ਨਾ ਉਦੋਂ ਸੁਨੇਹਾ ਭੇਜੀ ਮੈਂ ਉਸੇ ਵੇਲੇ ਆਵਾਂਗਾ ਦੇਖੇਗਾ ਨਾ ਤੂੰ।